ਸਤਿਗ੍ਰੰਥ ਜੀ, ਸਾਜੀ ਨਿਵਾ ਜੀ, ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਵਿੱਚ ਅਕਾਲ ਪੁਰਖ ਦੇ ਗੁਣਾਂ ਦਾ ਵਰਣਨ ਕਰਕੇ ਅਖੀਰ ਵਿੱਚ ਗੁਰੂ ਸਾਹਿਬ ਉਹਦੀ ਪ੍ਰਾਪਤੀ ਵੱਲ ਇਸ਼ਾਰਾ ਕਰਦੇ ਹਨ। ਗੁਰ ਪ੍ਰਸਾਦ ਅਰਥਾਤ ਗੁਰੂ ਦੀ ਮਿਹਰ ਜਾਂ ਬਖਸ਼ਿਸ਼। ਇਸ ਮਿਹਰ ਜਾਂ ਬਖਸ਼ਿਸ਼ ਦੇ ਪਾਤਰ ਬਣਨ ਲਈ ਸਾਡੇ ਯਤਨ ਕੀ ਹੋਣੇ ਚਾਹੀਦੇ ਹਨ, ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਅੱਜ ਦੇ ਗੁਰਬਾਣੀ ਵਿਚਾਰ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਕਰੋ ਯਤਨ ਜੇ ਹੋਏ ਮਿਹਰਬਾਨਾ, ਕਰੋ ਯਤਨ ਜੇ ਹੋਏ ਮਿਹਰਬਾਨਾ। ਗੁਰਬਾਣੀ ਦੀ ਇਸ ਪੰਕਤੀ ਦੇ ਦੋ ਪੱਖ ਹਨ, ਇੱਕ ਕਰੋ ਯਤਨ ਅਤੇ ਦੂਸਰਾ ਹੋਏ ਮਿਹਰਬਾਨਾ। ਕਰੋ ਯਤਨ ਦੇ ਅੰਤਰੀ ਭਾਵ ਨੂੰ ਸਪਸ਼ਟ ਕਰਨ ਲਈ ਗੁਰਮੁਖ ਪਿਆਰਿਆਂ ਨੇ ਉਦਾਹਰਨ ਪੇਸ਼ ਕੀਤੀ ਹੈ। ਸੂਰਜ ਹਮੇਸ਼ਾ ਪ੍ਰਕਾਸ਼ਵਾਨ ਹੈ, ਇਹਦੀ ਧੁੱਪ ਦਾ ਪ੍ਰਕਾਸ਼ ਆਦਿ ਤੋਂ ਹੀ ਸਹਿਜ ਸੁਭਾਏ ਹੋ ਰਿਹਾ ਹੈ। ਇਸ ਤਰ੍ਹਾਂ ਇਹ ਪ੍ਰਕਾਸ਼ ਇਲਾਹੀ ਦਾਤ ਹੈ, ਇਹ ਅਮਿਤ ਹੈ, ਅਥਾਹ ਹੈ, ਇਕਸਾਰ ਹੈ, ਸਦੀਵੀ ਹੈ, ਸਹਿਜ ਸੁਭਾਏ ਹੈ, ਇਹ ਨਿੱਘ ਸਰੂਪ ਹੈ, ਸੁਖਦਾਈ ਹੈ, ਜੀਵਨਦਾਤਾ ਹੈ, ਸ਼ਕਤੀਦਾਤਾ ਹੈ, ਇਹ ਪ੍ਰਕਾਸ਼ ਰੂਪ ਹੈ, ਹਨੇਰ ਖੰਡਨ ਹੈ, ਵਿਤਕਰਾ ਰਹਿਤ ਹੈ, ਨਿਰਮਲ ਹੈ, ਇਹ ਸਰਬ ਵਿਆਪੀ ਹੈ। ਸੂਰਜ ਦੀ ਇਸ ਧੁੱਪ ਦੇ ਪ੍ਰਕਾਸ਼ ਲਈ ਅਸੀਂ ਕਦੀ ਕੋਈ ਸੋਚ ਨਹੀਂ ਕੀਤੀ, ਵਿਉਂਤ ਨਹੀਂ ਕੀਤੀ, ਮੰਗ ਨਹੀਂ ਕੀਤੀ, ਘਾਲਣਾ ਨਹੀਂ ਘਾਲੀ, ਇਹਦੀ ਕੀਮਤ ਨਹੀਂ ਦਿੱਤੀ। ਫਿਰ ਜਦੋਂ ਕਦੀ ਇਸ ਧੁੱਪ ਦੀ ਇਲਾਹੀ ਦਾਤ ਤੋਂ ਅਸੀਂ ਵਾਂਝੇ ਹੁੰਦੇ ਹਾਂ ਤਾਂ ਇਹਦੇ ਵਿੱਚ ਧੁੱਪ ਦਾ ਜਾਂ ਧੁੱਪ ਦੇ ਸੋਮੇ ਸੂਰਜ ਦਾ ਕੋਈ ਦੋਸ਼ ਨਹੀਂ ਹੁੰਦਾ। ਜਦੋਂ ਵੀ ਅਸੀਂ ਕਿਸੇ ਵਜ੍ਹਾ ਨਾਲ ਧੁੱਪ ਤੋਂ ਉਹਲੇ ਹੋ ਜਾਂਦੇ ਹਾਂ ਤਾਂ ਧੁੱਪ ਦੇ ਸੁਖਦਾਈ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ। ਫਿਰ ਜਦੋਂ ਧੁੱਪ ਦੇ ਪ੍ਰਕਾਸ਼ ਵਿੱਚ ਅਸੀਂ ਆਪਣੇ ਆਪ ਨੂੰ ਪੇਸ਼ ਕਰਾਂਗੇ ਤਾਂ ਧੁੱਪ ਦਾ ਸੁਖਦਾਈ ਨਿੱਘ ਅਤੇ ਚਾਨਣ ਮਾਣ ਸਕਦੇ ਹਾਂ। ਸੋ ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ, ਇਹ ਸਾਡਾ ਯਤਨ ਹੈ। ਅਸੀਂ ਆਪਣੇ ਆਪ ਇਹਦੇ ਤੋਂ ਵਾਂਝੇ ਹੁੰਦੇ ਹਾਂ, ਫਿਰ ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ, ਇਹ ਸਾਡਾ ਯਤਨ ਹੈ। ਜਦੋਂ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਜਾਂ ਯਾਦ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੀਆਂ ਸਾਰੀਆਂ ਦੈਵੀ ਦਾਤਾਂ ਸਹਿਜੇ ਹੀ ਪ੍ਰਦਾਨ ਹੋ ਜਾਂਦੀਆਂ ਹਨ ਅਤੇ ਅਸੀਂ ਉਹਦੀ ਅਲੌਕਿਕ ਇਲਾਹੀ ਹਜ਼ੂਰੀ ਦਾ ਨਿੱਘ, ਉਹਦਾ ਰੰਗ ਰਸ ਮਾਣਦੇ ਹਾਂ। ਇਹਦੇ ਉਲਟ ਜਦੋਂ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਤੋਂ ਬੇਮੁੱਖ ਹੋ ਜਾਂਦਾ ਹੈ, ਭੁੱਲ ਵਿੱਚ ਵਿਚਰਦਾ ਹੈ, ਤਾਂ ਅਸੀਂ ਉਹਦੀਆਂ ਸਾਰੀਆਂ ਇਲਾਹੀ ਦਾਤਾਂ ਤੋਂ ਵਾਂਝੇ ਹੋ ਜਾਂਦੇ ਹਾਂ। ਮਾਇਕੀ ਭਰਮ ਭੁਲਾਵੇ ਦੇ ਹਨੇਰ ਕਰਕੇ ਦੁੱਖ ਕਲੇਸ਼ ਭੋਗਦੇ ਹਾਂ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋ। ਜਿਸਨੂੰ ਬਿਸਰੇ ਪੁਰਖ ਵਿਧਾਤਾ, ਜਲਤਾ ਫਿਰੇ ਰਹੇ ਨਿਤ ਤਾਤਾ, ਅਕ੍ਰਿਤ ਕਣਾ ਕੋ ਰੱਖੇ ਨਾ ਕੋਈ, ਨਰਕ ਘੋਰ ਮੈਂ ਪਾਵਣਾ। ਇਸ ਤਰ੍ਹਾਂ ਪ੍ਰਕਾਸ਼ ਦਾ ਰਸ ਮੰਨਣਾ ਜਾਂ ਇਹਦੇ ਤੋਂ ਵਾਂਝੇ ਰਹਿਣਾ, ਇਹ ਸਾਡੇ ਮੁੱਢਲੇ ਯਤਨ ਦਾ ਨਤੀਜਾ ਹੈ, ਜਾਂ ਦੂਸਰੇ ਲਫਜ਼ਾਂ ਵਿੱਚ ਨਾਮ ਸਿਮਰਨ ਇਹ ਆਤਮਿਕ ਪ੍ਰਕਾਸ਼ ਦੀ ਕੁੰਜੀ ਹੈ। ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਇਹ ਨਾਮ ਦੇ ਪ੍ਰਕਾਸ਼ਮਈ ਆਤਮਿਕ ਮੰਡਲ ਦੀਆਂ ਜੋ ਇਲਾਹੀ ਦਾਤਾਂ ਹਨ ਉਹਦੇ ਭੰਡਾਰੇ ਦੀ ਆਤਮਿਕ ਕੁੰਜੀ ਹੈ। ਮਨ ਪਿਆਰਿਆ ਜੀਓ ਮਿੱਤਰਾ, ਹਰ ਨਾਮ ਜਪਤ ਪ੍ਰਗਾਸੋ, ਜਿਸ ਸਿਮਰਤ ਸਗਲਾ ਦੁੱਖ ਜਾਏ, ਸਰਬ ਸੁਖ ਵਸੇ ਮਨ ਆਏ, ਚੀਤ ਆਵੇ ਤਾਂ ਸਹਿਜ ਕਰ ਪਾਇਆ। ਹੁਣ ਇੱਥੇ ਇੱਕ ਅੱਤ ਡੂੰਘੀ ਅਤੇ ਜ਼ਰੂਰੀ ਕੁੰਡੀ ਖੋਲ੍ਹਣ ਦੀ ਲੋੜ ਹੈ ਕਿ ਅਸੀਂ ਯਤਨ ਕਰਦੇ ਹਾਂ ਕਰਮ ਕਰਦੇ ਹਾਂ, ਪਰ ਸਾਡੇ ਕੀਤੇ ਯਤਨਾਂ ਵਿੱਚ ਅਤੇ ਗੁਰਬਾਣੀ ਅਨੁਸਾਰ ਦਰਸਾਏ ਯਤਨਾਂ ਵਿੱਚ ਕੀ ਫਰਕ ਹੈ? ਹੋਮੇ ਅਧੀਨ ਤ੍ਰੈ ਗੁਣਾਂ ਵਿੱਚ ਕੀਤੇ ਹੋਏ ਧਾਰਮਿਕ ਕਰਮ ਕਿਰਿਆ ਜਾਂ ਜੋ ਵੀ ਕਰਮ ਕਾਂਡ ਅਸੀਂ ਕਰਦੇ ਹਾਂ, ਉਹ ਸਾਡੇ ਯਤਨ ਹਨ, ਨਤੀਜਾ ਨਹੀਂ। ਉਹ ਸਾਧਨ ਹਨ, ਪੂਰਨਤਾ ਨਹੀਂ। ਉਹ ਯਾਤਰਾ ਹੈ, ਮੰਜ਼ਿਲ ਨਹੀਂ। ਘਾਲਣਾ ਹੈ, ਗੁਰਪ੍ਰਸਾਦ ਨਹੀਂ। ਪੌੜੀ ਹੈ, ਸਿਖਰ ਨਹੀਂ। ਉਹ ਕਲਾਸਾਂ ਤਾਂ ਹਨ, ਡਿਗਰੀ ਨਹੀਂ। ਉਹ ਕਿਰਿਆ ਹੈ, ਉਹਦਾ ਨਤੀਜਾ ਨਹੀਂ। ਉਹ ਫਲ ਹੈ, ਰਸ ਨਹੀਂ। ਫੁੱਲ ਹੈ, ਮਹਿਕ ਨਹੀਂ। ਉਹ ਬਲਬ ਹੈ, ਉਹਦੀ ਰੋਸ਼ਨੀ ਨਹੀਂ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ। ਇਹ ਪਿਰਮ ਪਿਆਲਾ ਖਸਮ ਕਾ, ਜੈ ਪਾਵੇ ਤੈ ਦੇ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਆਪਣੀ ਹੋਮੇ ਅਧੀਨ ਮਾਈਕੀ ਕ੍ਰਿਸ਼ਮਿਆਂ ਵਿੱਚ ਹੀ ਇੰਨੇ ਝੁੰਧਿਆਏ ਹੋਏ ਹਾਂ ਕਿ ਇਹਨਾਂ ਦੇ ਫਲਦਾਤਾ ਪਰਮੇਸ਼ਰ ਨੂੰ ਭੁੱਲ ਗਏ ਹਾਂ ਅਤੇ ਆਪਣੇ ਹੋਮੇ ਦੇ ਅਧੀਨ ਕੀਤੇ ਹੋਏ ਯਤਨਾਂ ਨੂੰ ਹੀ ਅਸੀਂ ਫਲ ਸਮਝੀ ਬੈਠੇ ਹਾਂ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਹੋਮੇ ਬਹੁਤ ਅਹੰਕਾਰ, ਸ਼ਬਦ ਸਾਧਨਾ ਆਵਈ, ਨਾਮ ਨਾ ਲੱਗੈ ਪਿਆਰ, ਸੇਵਾ ਥਾਏ ਨਾ ਪਵੇ ਤਿਸਕੀ, ਖਪ ਖਪ ਹੋਏ ਖੁਆਰ। ਅਸਲ ਵਿੱਚ ਫਲ ਇੱਕ ਆਤਮਿਕ ਦਾਤ ਹੈ ਜਿਹੜੀ ਕਿ ਧੁਰੋਂ ਸਤਿਗੁਰੂ ਦੁਆਰਾ ਪ੍ਰਦਾਨ ਹੁੰਦੀ ਹੈ। ਉਹਦੇ ਵਿੱਚ ਸਾਡੇ ਹੋਂਧਾਰੀ ਜੀਵਾਂ ਦਾ ਕੋਈ ਦਖਲ ਨਹੀਂ, ਕੋਈ ਜ਼ੋਰ ਨਹੀਂ। ਇਹ ਦਾਤ ਸਿਰਫ ਗੁਰਪ੍ਰਸਾਦ ਹੈ, ਗ੍ਰੇਸ ਆਫ ਗੋਡ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ, ਤੁਦਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਦੇਵਣ ਵਾਲੇ ਕੇ ਹੱਥ ਦਾਤ ਹੈ, ਗੁਰੂ ਦੁਆਰੇ ਪਾਏ। ਦੂਸਰੀ ਉਦਾਹਰਨ, ਜਦ ਮਾਂ ਬਾਪ ਦੇ ਘਰ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਬਾਪ ਆਪਣੇ ਬੱਚੇ ਦਾ ਪਾਲਣ ਪੋਸ਼ਣ, ਖੁਸ਼ਹਾਲੀ, ਵਿੱਦਿਆ, ਵਿਆਹ, ਰੁਜ਼ਗਾਰ, ਇਹ ਸਭ ਦੀਆਂ ਵਿਉਂਤਾਂ ਸੋਚਣੀਆਂ ਸ਼ੁਰੂ ਕਰ ਦਿੰਦੇ ਹਨ। ਸਾਰੀ ਉਮਰ ਉਹਦੇ ਲਈ ਸ਼ੁਭ ਇੱਛਾਵਾਂ, ਅਸੀਸਾਂ ਦਿੰਦੇ ਰਹਿੰਦੇ ਹਨ। ਦੇਖਿਆ ਗਿਆ ਹੈ ਕਿ ਜਨਮ ਤੋਂ ਪਹਿਲਾਂ ਹੀ ਮਾਂ ਬੱਚੇ ਲਈ ਦੁੱਧ ਵਾਲੀ ਬੋਤਲ, ਉਹਦੇ ਪੋਤੜੇ, ਨੈਪਕਿਨਸ ਤਿਆਰ ਕਰ ਲੈਂਦੀ ਹੈ। ਇਹਦੇ ਤੋਂ ਜ਼ਾਹਰ ਹੈ ਕਿ ਮਾਂ ਦੀ ਕੁੱਖ ਵਿੱਚ ਬੱਚੇ ਦੇ ਨਿੰਮਣ ਨਾਲ ਹੀ ਉਹਦੀ ਭਲਾਈ ਦੀ ਸੋਚ, ਉਹਦਾ ਫਿਕਰ ਮਾਂ ਦੇ ਹਿਰਦੇ ਵਿੱਚ ਉਪਜ ਪੈਂਦਾ ਹੈ। ਇਹਦਾ ਮਤਲਬ ਹੈ ਕਿ ਜੀਵ ਦੇ ਉਪਜਣ ਦੇ ਨਾਲ ਹੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਜੀਵ ਦੀ ਭਲਾਈ ਲਈ ਸਾਰੇ ਪ੍ਰਬੰਧ ਅਗੇਤਰੇ ਆਰੰਭ ਹੋ ਜਾਂਦੇ ਹਨ। ਨਾਲ ਲਿਖਿਆ ਹੋਇਆ ਹੁਕਮ ਜੀਵ ਦੇ ਜਨਮ, ਉਹਦੇ ਪਾਲਣ ਪੋਸ਼ਣ, ਉਹਦੀ ਭਲਾਈ ਲਈ ਸੰਪੂਰਨ, ਅਪੁੱਲ ਅਤੇ ਸਹਿਜ ਸੁਭਾਏ ਵਰਤ ਰਿਹਾ ਹੈ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਦ ਪਿਆ ਉੱਪਰ ਸਾਖ ਸਹਿਨ, ਮੁੱਖ ਪਿਆਓ ਬੈਠ ਕੋ ਦੈਨ। ਸੋ ਜਿਵੇਂ ਬੂਟੇ ਦੇ ਬੀਜ ਵਿੱਚ ਵੀ ਉਹਦੇ ਉਪਜਣ, ਉਹਦੇ ਪ੍ਰਫੁੱਲਤ, ਉਹਦੇ ਲੈ ਹੋਣ ਤੱਕ ਦਾ ਮੁਕੰਮਲ ਹੁਕਮ ਉਹਦੇ ਅੰਦਰ ਲਿਖਿਆ ਹੁੰਦਾ ਹੈ। ਇਹ ਲਿਖਿਆ ਨਾਲ ਵਾਲਾ ਹੁਕਮ ਇਹ ਜੀਵ ਦੇ ਦੁਨਿਆਵੀ ਜੀਵਨ ਦੀ ਖੁਸ਼ਹਾਲੀ ਲਈ ਕਾਫੀ ਨਹੀਂ, ਬਲਕਿ ਅੱਗੋਂ ਉਹਦੇ ਆਤਮਿਕ ਜੀਵਨ ਲਈ ਵੀ ਸਹਾਇਕ ਹੈ। ਜੀਵ ਨੂੰ ਇਹ ਮੁੜ ਆਪਣੇ ਨਿੱਜ ਘਰ ਵੱਲ ਪ੍ਰੇਰਦਾ ਹੈ, ਉਹਦੀ ਅਗਵਾਈ ਕਰਦਾ ਹੈ। ਇਹਦੇ ਦੁਆਰਾ ਉਹ ਨਾਲ ਲਿਖੇ ਹੁਕਮ ਨੂੰ ਬੁੱਝ ਕੇ ਫਿਰ ਇਹਦੀ ਰਜ਼ਾ ਵਿੱਚ ਚੱਲਣਾ ਸਿੱਖਦਾ ਹੈ। ਜੇਕਰ ਜੀਵ ਦੁਨੀਆ ਦੇ ਵਿੱਚ ਦੁੱਖ ਕਲੇਸ਼ ਭੋਗਦਾ ਹੈ ਤਾਂ ਇਹਦਾ ਕਾਰਨ ਇਹੀ ਹੈ ਕਿ ਉਹ ਆਪਣੇ ਇਲਾਹੀ ਮਾਤਾ ਪਿਤਾ ਪਰਮੇਸ਼ਰ ਨੂੰ ਭੁੱਲ ਗਿਆ ਹੈ। ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਉਹ ਆਪਣੀ ਹੋਮੇ ਦੇ ਸਹਾਰੇ ਆਪਣੀਆਂ ਸਿਆਣਪਾਂ ਦੁਆਰਾ ਆਪਣੇ ਭਾਣੇ ਵਿੱਚ ਵਿਚਰਦਾ ਹੈ ਅਤੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਆਪਣੇ ਭਾਣੇ ਕੋ ਕਿਨ ਸੁੱਖ ਪਾਇਆ, ਅੰਧਾ ਅੰਧ ਕਮਾਈ। ਹੁਣ ਇੱਥੇ ਜ਼ਰੂਰੀ ਨੁਕਤਾ ਕੀ ਹੈ ਕਿ ਜੋ ਸਾਡਾ ਨਾਲ ਲਿਖਿਆ ਹੋਇਆ ਇਲਾਹੀ ਹੁਕਮ ਹੈ, ਇਹ ਹਰ ਜੀਵ ਲਈ ਇੱਕ ਜੀਵਨ ਸੇਧ ਹੈ, ਉਹਦੇ ਲਈ ਨਿੱਜੀ ਧਰਮ ਹੈ, ਮੁਕੰਮਲ ਇਲਾਹੀ ਕਾਨੂੰਨ ਹੈ, ਇਹ ਲੋਕ ਸੁਖੀਆ ਪਰਲੋਕ ਸੁਹੇਲਾ ਹੈ, ਇਹ ਅੰਤਰ ਆਤਮੇ ਬੀਜ ਹੈ ਜਿਹੜਾ ਅੰਦਰੋਂ ਉਪਜਿਆ, ਓਤ ਪੋਤ ਸਮਾਇਆ, ਰਵ ਰਿਆ ਭਰਪੂਰ ਹੈ, ਇਹ ਬਾਹਰਲੇ ਧਰਮਾਂ ਤੋਂ ਆਜ਼ਾਦ ਹੈ, ਇਹ ਸਭ ਕਰਮ ਕਾਂਡਾਂ ਤੋਂ ਉੱਪਰ ਹੈ, ਇਹ ਸਾਡੀ ਤ੍ਰੈ ਗੁਣੀ ਬੁੱਧੀ ਦੀ ਪਕੜ ਤੋਂ ਵੀ ਉੱਪਰ ਹੈ, ਇਹੀ ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਇਹ ਅਬੁੱਝ ਹੈ, ਅਪਾਰ ਹੈ, ਅਪੁੱਲ ਹੈ। ਉਦਾਹਰਣ ਦੇ ਤੌਰ 'ਤੇ ਸਾਰੀ ਬਨਸਪਤੀ ਦੇ ਬੀਜਾਂ ਦੇ ਅੰਤਰ ਨਾਲ ਲਿਖੇ ਹੋਏ ਹੁਕਮ ਅਨੁਸਾਰ ਹਰ ਬੂਟਾ ਉੱਗਦਾ ਹੈ, ਵੱਧਦਾ ਫੁੱਲਦਾ ਹੈ, ਫਲ ਦਿੰਦਾ ਹੈ, ਪਰ ਅਸੀਂ ਦੇਖਦੇ ਹਾਂ ਇਹਨਾਂ ਦੀਆਂ ਟਾਹਣੀਆਂ, ਇਹਨਾਂ ਦੇ ਪੱਤਿਆਂ, ਇਹਨਾਂ ਦੇ ਫਲਾਂ, ਇਹਨਾਂ ਦੇ ਕੱਦ, ਰੰਗ, ਸਵਾਦ, ਉਮਰ, ਹਰ ਇੱਕ ਵਿੱਚ ਭਿੰਨਤਾ ਹੈ। ਬਨਸਪਤੀ ਜਾਂ ਹੋਰ 84 ਲੱਖ ਜੂਨਾਂ ਦੇ ਜੀਵਾਂ ਵਿੱਚ ਸੀਮਿਤ ਬੁੱਧੀ ਹੋਣ ਕਰਕੇ ਉਹ ਆਪਣੀਆਂ ਸਿਆਣਪਾਂ ਜਾਂ ਉਕਤੀਆਂ ਜੁਕਤੀਆਂ ਨਹੀਂ ਵਰਤ ਸਕਦੇ, ਸੋ ਆਪਣੇ ਨਾਲ ਲਿਖੇ ਹੁਕਮ ਵਿੱਚ ਸਹਿਜ ਸਵਾਏ ਅਣਜਾਣੇ ਵਿਚਰਦੇ ਤੇ ਵਰਤਦੇ ਹਨ। 84 ਲੱਖ ਜੂਨਾਂ ਉਹ ਆਪੋ ਆਪਣੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਚੱਲਦੇ, ਅਭੋਲ ਹੀ ਆਪਣੇ ਕੇਂਦਰ ਪਰਮੇਸ਼ਰ ਵੱਲ ਸਰਕਦੇ ਰਹਿੰਦੇ ਹਨ। ਉਹਨਾਂ ਦੀ ਆਤਮਿਕ ਤਰੱਕੀ ਸਹਿਜ ਸੁਭਾਏ ਹੋ ਰਹੀ ਹੈ, ਇਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ। ਉਹਨਾਂ ਦੇ ਕਲਿਆਣ ਵਾਸਤੇ ਕਿਸੇ ਬਾਹਰਲੇ ਧਰਮ, ਕਿਸੇ ਮਜ਼ਹਬ ਦੀ ਲੋੜ ਨਹੀਂ, ਨਾ ਹੀ ਕਿਸੇ ਧਰਮ ਪ੍ਰਚਾਰ ਦੀ ਲੋੜ ਹੈ। ਇਹ ਜੂਨਾ ਹੁਕਮ ਰਜਾਈ ਚੱਲਣਾ ਅਨੁਸਾਰ ਇਲਾਹੀ ਅਦ੍ਰਿਸ਼ਟ ਅਪੁੱਲ ਆਪੋ ਆਪਣਾ ਨਿੱਜੀ ਧਰਮ ਅਣਜਾਣੇ ਕਮਾ ਰਹੀਆਂ ਹਨ। ਇਹ ਜੂਨਾ ਨਾ ਹਿੰਦੂ ਹਨ, ਨਾ ਮੁਸਲਮਾਨ, ਨਾ ਈਸਾਈ, ਨਾ ਮੁਸਾਈ, ਸਿਰਫ ਆਪਣੇ ਕਰਤੇ ਦੇ ਬਖਸ਼ੇ ਚਿੰਨ੍ਹਾਂ ਵਿੱਚ ਆਪੋ ਆਪਣਾ ਨਿੱਜੀ ਧਰਮ ਜਾਂ ਹੁਕਮ ਅਪੋਲ ਕਮਾ ਰਹੀਆਂ ਹਨ। ਇਨਸਾਨ ਦੀ ਕਹਾਣੀ ਹੋਰਵੇਂ ਹੈ, ਇਹ ਆਪਣੀ ਤੀਖਣ ਬੁੱਧੀ ਦੁਆਰਾ ਮਨਮੋਹਣੀ ਮਾਇਆ ਦੀ ਖੋਜ ਅਤੇ ਉਹਦੇ ਕ੍ਰਿਸ਼ਮਿਆਂ ਦੇ ਰੰਗ ਰਸ ਵਿੱਚ ਇੰਨਾ ਗਲਤਾਨ ਹੋ ਗਿਆ ਹੈ ਕਿ ਆਪਣੇ ਕਰਤੇ ਪਰਮੇਸ਼ਰ ਅਤੇ ਉਹਦੇ ਨਾਲ ਲਿਖੇ ਹੋਏ ਹੁਕਮ ਨੂੰ ਉੱਕਾ ਭੁੱਲ ਗਿਆ ਹੈ। ਹੁਕਮ ਰਜਾਈ ਚੱਲਣਾ ਦੀ ਜਗ੍ਹਾ ਜੀਵ ਆਪਣੀ ਤੀਖਣ ਬੁੱਧੀ ਅਤੇ ਮਾਨਸਿਕ ਆਜ਼ਾਦੀ ਦੀ ਗਲਤ ਅਤੇ ਨਜਾਇਜ਼ ਵਰਤੋਂ ਕਰ ਰਿਹਾ ਹੈ। ਇਹਦੇ ਕਰਕੇ ਤ੍ਰੈ ਗੁਣਾਂ ਦੇ ਕਾਨੂੰਨ ਵਿੱਚ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਕਾਨੂੰਨ ਅਨੁਸਾਰ ਇਹ ਆਪਣਾ ਕੀਤਾ ਭੁਗਤਦਾ ਰਹਿੰਦਾ ਹੈ। ਇਹਦਾ ਦੋਸ਼ ਇਹ ਕਦੀ ਰੱਬ ਉੱਤੇ ਅਤੇ ਕਦੀ ਦੂਜਿਆਂ ਉੱਤੇ ਲਾਉਂਦਾ ਹੈ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਧੋਖਾ ਦੇ ਕੇ ਰਸਾਤਲ ਵੱਲ ਰੁੜਿਆ ਜਾਂਦਾ ਹੈ। ਇਨਸਾਨ ਪਰਮੇਸ਼ਰ ਨੂੰ ਭੁੱਲ ਗਏ ਹਨ ਅਤੇ ਉਹਦੇ ਸੁਖਦਾਈ ਨਾਲ ਲਿਖੇ ਹੁਕਮ ਤੋਂ ਬੇਖਬਰ ਹੋ ਕੇ ਵਿਛੜ ਚੋਟਾਂ ਖਾਵੇ ਵਾਲੀ ਦੁਰਗਤੀ ਪਾ ਰਹੇ ਹਨ। ਸੋ ਸਿਰਫ ਇਨਸਾਨ ਦੀ ਜੂਨ ਨੂੰ ਆਤਮਿਕ ਮਾਤਾ ਪਿਤਾ ਪਰਮੇਸ਼ਰ ਦੀ ਹੋਣ ਦੀ ਯਾਦ ਦਿਵਾਉਣ ਵਾਸਤੇ, ਇਹਨੂੰ ਹੁਕਮ ਰਜਾਈ ਚੱਲਣਾ ਦਾ ਸਬਕ ਸਿਖਾਉਣ ਵਾਸਤੇ, ਇਹਨੂੰ ਮੁੜ ਆਪਣੇ ਇਲਾਹੀ ਮਾਤਾ ਪਿਤਾ ਪਰਮੇਸ਼ਰ ਦੀ ਨਿੱਘੀ ਗੋਦ ਵੱਲ ਪ੍ਰੇਰਨ ਵਾਸਤੇ, ਲੋੜ ਅਨੁਸਾਰ ਸਮੇਂ ਸਮੇਂ ਸਿਰ ਭਿੰਨ ਭਿੰਨ ਧਰਮ ਜਾਂ ਮਜ਼ਹਬ ਹੋਂਦ ਵਿੱਚ ਆਏ। ਸੋ ਅਕਾਲ ਪੁਰਖ ਨੇ ਆਦਿ ਤੋਂ ਹੀ ਹਰ ਸਮੇਂ ਗੁਰੂ, ਅਵਤਾਰ, ਸਾਧ, ਸੰਤ, ਮਹਾਂਪੁਰਖ, ਗੁਰਮੁਖ ਪਿਆਰੇ ਇਸ ਦੁਨੀਆਂ ਉੱਤੇ ਪ੍ਰਗਟ ਕੀਤੇ, ਜਿਨ੍ਹਾਂ ਨੇ ਸਮੇਂ ਅਨੁਸਾਰ ਆਪੋ ਆਪਣੇ ਧਰਮ ਚਲਾਏ ਅਤੇ ਮਾਨਵਤਾ ਨੂੰ ਧਾਰਮਿਕ ਜੀਵਨ ਦੀ ਸੇਧ ਦਿੱਤੀ। ਇਹ ਸਾਰੀ ਇਲਾਹੀ ਖੇਲ ਇਸ ਡਿਵਾਈਨ ਸਕੀਮ ਵਿੱਚ ਅਕਾਲ ਪੁਰਖ ਦਾ ਆਪਣੀ ਅੰਸ਼ ਜੀਵਾਂ ਲਈ ਸ਼ੁੱਭ ਭਾਵਨਾ ਅਤੇ ਅਥਾਹ ਪਿਆਰ ਦਾ ਪ੍ਰਗਟਾਵਾ ਹੈ। ਅੰਧਕੂਪ ਤੇ ਕਾਢਨਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ, ਸਾਧ ਰੂਪ ਆਪਣਾ ਤਨ ਧਾਰਿਆ, ਮਹਾ ਅਗਨ ਤੇ ਆਪ ਉਭਾਰਿਆ। ਪਰ ਇਹ ਬਾਹਰਲੇ ਜੋ ਕਰਮ ਕਾਂਡਾਂ ਵਾਲੇ ਧਰਮ ਅਸੀਂ ਧਾਰਦੇ ਹਾਂ, ਇਹ ਮਨ, ਬੁੱਧੀ ਅਤੇ ਸਰੀਰ ਦੁਆਰਾ ਸਿੱਖੇ ਸਿਖਾਏ ਸਮਝੇ ਸਮਝਾਏ ਪੜ੍ਹੇ ਪੜ੍ਹਾਏ ਧਾਰੇ ਕਮਾਏ ਅਤੇ ਘਾਲੇ ਜਾਂਦੇ ਹਨ, ਜਿਹੜੇ ਕਿ ਜੀਵਾਂ ਨੂੰ ਤ੍ਰੈ ਗੁਣਾਂ ਦੀ ਮਾਇਆ ਦੇ ਦਾਇਰੇ ਦੀ ਇੱਕ ਸੀਮਾ ਤੱਕ ਪਹੁੰਚਾ ਸਕਦੇ ਹਨ। ਇਹ ਸਾਰੇ ਵਿਚਾਰ ਕਰੋ ਯਤਨ ਤੱਕ ਸੀਮਿਤ ਹਨ। ਜੋ ਵੀ ਅਸੀਂ ਆਪਣੇ ਮਨ ਚਿੱਤ ਬੁੱਧੀ ਨਾਲ ਕਰਦੇ ਹਾਂ ਉਹ ਸਿਰਫ ਕਰੋ ਯਤਨ ਤੱਕ ਸੀਮਿਤ ਹਨ। ਹੁਣ ਅਸੀਂ ਹੋਏ ਮਿਹਰਬਾਨਾਂ ਦੀ ਬਾਬਤ ਵਿਚਾਰ ਕਰਦੇ ਹਾਂ। ਹੋਏ ਮਿਹਰਬਾਨਾਂ ਦੀ ਖੇਲ ਨਿਰਾਲੀ ਹੈ, ਇਹ ਨਿਰੋਲ ਇਲਾਹੀ ਬਖਸ਼ਿਸ਼, ਗੁਰਪ੍ਰਸਾਦ ਜਾਂ ਨਦਰ ਕਰਮ ਹੈ। ਜਿਵੇਂ ਮਾਂ ਦੀ ਕੁੱਖ ਵਿੱਚ ਬੱਚੇ ਦੇ ਨਿੰਮਣ ਨਾਲ ਹੀ ਮਾਂ ਦੇ ਹਿਰਦੇ ਵਿੱਚ ਆਉਣ ਵਾਲੇ ਬੱਚੇ ਦੀ ਭਲਾਈ, ਉਹਦੇ ਪਾਲਣ ਪੋਸ਼ਣ, ਉਹਦੀ ਪ੍ਰਫੁੱਲਤਾ ਲਈ ਅਨੇਕਾਂ ਸੋਚ ਵਿਚਾਰਾਂ ਅਗੇਤਰੇ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਕਿਉਂਕਿ ਅਸੀਂ ਪਰਮੇਸ਼ਰ ਦੀ ਅੰਸ਼ ਹਾਂ, ਸਾਡੀ ਇਲਾਹੀ ਮਾਤਾ ਪਰਮੇਸ਼ਰ ਨੇ ਵੀ ਜਦ ਇਹ ਸਾਰਾ ਸੰਸਾਰ ਆਪਣੀ ਮੌਜ ਵਿੱਚ ਆਪਣੇ ਕਵਾਓ ਦੁਆਰਾ ਰਚਿਆ ਤਾਂ ਇਹਦੇ ਨਾਲ ਹੀ ਉਹਨੇ ਜੀਵਾਂ ਦੀ ਭਲਾਈ ਲਈ, ਉਹਦੇ ਪਾਲਣ ਪੋਸ਼ਣ, ਉਹਦੀ ਪ੍ਰਫੁੱਲਤਾ ਲਈ ਪੂਰਨ ਮੁਕੰਮਲ ਅਪੁੱਲ ਸਦੀਵੀ ਇਲਾਹੀ ਹੁਕਮ ਉਸੇ ਵੇਲੇ ਜਾਰੀ ਕਰ ਦਿੱਤਾ। ਇਹੋ ਜਿਹੇ ਸੁਖਦਾਈ ਅਤੇ ਕਲਿਆਣਕਾਰੀ ਇਲਾਹੀ ਹੁਕਮ ਦੇ ਵਿੱਚ ਸਿਵਾਏ ਇਨਸਾਨੀ ਜੂਨ ਦੇ ਬਾਕੀ ਸਾਰੀਆਂ ਜੂਨਾਂ ਅਣਜਾਣੇ ਸਹਿਜ ਸੁਭਾਏ ਵਿਚਰ ਰਹੀਆਂ ਹਨ। ਅਕਾਲ ਪੁਰਖ ਨੇ ਇਨਸਾਨੀ ਜੂਨ ਨੂੰ ਆਪਣੇ ਸਰੂਪ ਵਿੱਚ ਘੜਿਆ, ਇਹਨੂੰ ਸਵੈ ਚਿੰਤਨ ਫਰੀਡਮ ਆਫ ਥੋਟਸ ਦੀ ਸ਼ਕਤੀ ਬਖਸ਼ੀ, ਤੀਖਣ ਬੁੱਧੀ ਪ੍ਰਦਾਨ ਕੀਤੀ ਜਿਹਦੇ ਨਾਲ ਇਹ ਆਪਣੇ ਕਰਤੇ ਨੂੰ ਮਿਲ ਸਕੇ। ਪਰ ਹਉਮੈ ਵਿੜਿਆ ਇਨਸਾਨ ਇਹ ਮਾਇਆ ਦੇ ਮਨਮੋਹਣੇ ਚਮਤਕਾਰਾਂ ਵਿੱਚ ਗਲਤਾਨ ਹੋ ਕੇ ਪਰਮੇਸ਼ਰ ਦੀਆਂ ਵਡਮੁੱਲੀਆਂ ਦਾਤਾਂ ਅਰਥਾਤ ਸਵੈ ਚਿੰਤਨ ਅਤੇ ਤੀਖਣ ਬੁੱਧੀ ਦੀਆਂ ਸ਼ਕਤੀਆਂ ਦੀ ਗਲਤ ਅਤੇ ਉਲਟ ਵਰਤੋਂ ਕਰਨ ਲੱਗ ਪਿਆ। ਅਕਾਲ ਪੁਰਖ ਦੇ ਸੁਖਦਾਈ ਹੁਕਮ ਅਤੇ ਉਹਦੀ ਨਿੱਘੀ ਗੋਦ ਤੋਂ ਇਹਨੇ ਇਸ ਤਰ੍ਹਾਂ ਆਪਣੇ ਆਪ ਨੂੰ ਵਾਂਝਾ ਰੱਖ ਲਿਆ ਅਤੇ ਆਪਣੇ ਭਾਣੇ ਜੋ ਚਲੇ ਭਾਈ ਵਿਛੜ ਚੋਟਾਂ ਖਾਵੇ ਅਨੁਸਾਰ ਦੁੱਖ ਭੋਗ ਰਿਹਾ ਹੈ। ਜਿਵੇਂ ਜੇਕਰ ਕਿਸੇ ਦਾ ਬੱਚਾ ਗੁਆਚ ਜਾਏ ਤਾਂ ਮਾਂ ਬਾਪ ਆਪਣੇ ਬੱਚੇ ਲਈ ਮੋਹ ਮਮਤਾ ਵਿੱਚ ਦੁਖੀ ਹੋ ਕੇ ਤੜਫਦੇ ਹਨ। ਬੱਚੇ ਦੀ ਖੋਜ ਲਈ ਅਖਬਾਰਾਂ ਵਿੱਚ, ਰੇਡੀਓ ਵਿੱਚ, ਟੀਵੀ ਵਿੱਚ ਐਲਾਨ ਕਰਦੇ ਹਨ ਕਿ ਜੇ ਕੋਈ ਉਹਨਾਂ ਦੇ ਬੱਚੇ ਦੀ ਖਬਰ ਦੇਵੇ ਜਾਂ ਉਹਨੂੰ ਲੱਭ ਦੇਵੇ ਤਾਂ ਉਸਨੂੰ ਸ਼ੁਕਰਾਨਾ ਦਿੱਤਾ ਜਾਏਗਾ। ਇਸੇ ਤਰ੍ਹਾਂ ਜਦ ਕੋਈ ਜੀਵ ਮਾਇਆ ਦੇ ਭਰਮ ਕਰਕੇ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਬੇਮੁੱਖ ਹੋ ਜਾਏ ਤਾਂ ਸਦਬਖਸ਼ਿੰਦ ਸਦਾ ਮਿਹਰਬਾਨਾ ਅਕਾਲ ਪੁਰਖ ਨੂੰ ਆਪਣੇ ਭੁੱਲੇ ਹੋਏ ਬੱਚਿਆਂ ਲਈ ਦੁੱਖ ਹੁੰਦਾ ਹੈ। ਐਸੇ ਬੇਅੰਤ ਮਾਇਆ 'ਚ ਗਵਾਚੇ ਜੀਵਾਂ ਨੂੰ ਫਿਰ ਮਾਈਕੀ ਭੌਜਲ ਬਿਖਮਸਗਾਹ ਵਿੱਚੋਂ ਕੱਢ ਕੇ ਮੁੜ ਆਪਣੇ ਨਿੱਜ ਘਰ ਵੱਲ ਪ੍ਰੇਰਨ ਲਈ ਉਹਨੇ ਸਮੇਂ ਸਮੇਂ ਸਿਰ ਗੁਰੂ, ਅਵਤਾਰ, ਸਾਧ, ਸੰਤ, ਹਰੀਜਨ, ਗੁਰਮੁਖ ਪਿਆਰੇ ਇਸ ਜੱਗ ਵਿੱਚ ਪਠਾਏ ਜਿਨ੍ਹਾਂ ਨੇ ਸਮੇਂ ਸਮੇਂ ਅਨੁਸਾਰ ਭਿੰਨ ਭਿੰਨ ਧਰਮ ਅਤੇ ਮਜ਼ਹਬ ਚਲਾਏ ਅਤੇ ਆਪੋ ਆਪਣੀਆਂ ਬਾਣੀਆਂ ਸਾਡੀ ਪ੍ਰੇਰਨਾ ਲਈ, ਸਾਡੀ ਅਗਵਾਈ ਲਈ ਛੱਡ ਗਏ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀਆ ਜਿਉ, ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਅਪਦਾ ਪਈ ਬਤੀਤ, ਜਗਤ ਉਦਾਰਨ ਸੰਤ ਤੁਮਾਰੇ, ਦਰਸ਼ਨ ਪੇਖਤ ਰਹੇ ਅਗਾਏ, ਜਗਤ ਉਦਾਰਨ ਸਾਧ ਪ੍ਰਭ ਤਿਨ ਲਾਗੋ ਪਾਰ। ਸੋ ਐਸੇ ਭੁੱਲੇ ਹੋਏ ਜੀਵ ਜਾਂ ਜਗਿਆਸੂਆਂ ਨੂੰ ਆਪਣੇ ਸੁਖਦਾਈ ਆਤਮਿਕ ਨਿੱਜ ਘਰ ਵੱਲ ਰੁੱਖ ਕਰਨ ਦੇ ਵਿੱਚ ਜੇਕਰ ਕੋਈ ਸਹਾਈ ਹੋਵੇ ਤਾਂ ਉਸ ਸਹਾਇਕ ਗੁਰਮੁਖ ਪਿਆਰਿਆਂ ਉੱਤੇ ਵੀ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਹਾਂ ਸਦਕੇ ਤਿਨਾਂ ਗੁਰਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ। ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖਾਂ ਦੇ ਕਲਿਆਣ ਵਾਸਤੇ 10 ਜਾਮੇ ਧਾਰਨ ਕੀਤੇ ਅਤੇ ਆਪਣੀ ਬਖਸ਼ਿਸ਼ ਦੁਆਰਾ ਸਾਨੂੰ ਇਸ ਇਲਾਹੀ ਗੁਰਬਾਣੀ ਦੇ ਲੜ ਲਾਇਆ। ਇਹ ਜੋ ਗੁਰਬਾਣੀ ਦਾ ਇੰਨਾ ਪਾਠ कथा कीर्तन द्वारा प्रचार हो रहा है, ये सब सानू भुलिया होया बेमुख जीवां दे कल्याण हित सतगुरु दी मेहर ही है, उदी बख्शिश है। अज दे विज्ञानक जमाने विच गुरबाणी दी ये दात रेडियो टेलीविजन टेप रिकॉर्डर स्पीकर ते होर अनेकां कारणां दे नाल घर बैठिया तुरद्या फिरद्या सुत्या सहजे ही वंडी जा रही है। लेकिन इन्नियां सहूलतां दे बावजूद असी इन्हां इलाही बख्शिशां दा पूरा लाभ नहीं लै रहे, बल्कि अणगहली अज्ञानता ते माइकी भरम दे विच इन्हां दी गलत वरतों कर रहे हाँ। इहदे करके साडा जीवन निगरदा जांदा है। इहदा कारण स्पष्ट है कि परमार्थ वल स्पिरिचुअलिटी वल धर्म वल साडी रुचि जां साडा यतन ये जां तां गलत है, ओपरा है, जां फिर अपूरन है। परमार्थ दे राह विच जे किते भी कोई नुक्स ढिल जां दोष हुंदा है तां उहदे विच सतगुरु दे हुकम करो यतन दी कमाई जां घालणा विच साडी कमी है। सतगुरु दी बख्शिश मेहर उह तां धुप दी तरां सदबख्शिंद सदा मेहरवान अपुल अमित सदीवी ते इक सार वरत रही है। सदा 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 दयाल साचा साहेब सद मेहरवान सद बख्शिंद सदा मेहरवाना सबना दे आधारी। साडा यतन की होना चाहिदा है? सतगुरु दी हजूरी विच पूरन शरदा भावनी ते प्यार नाल अपने आप नूं पेश करना, यही सतगुरु दी चरण शरण जाना है। दूसरे पासे सतगुरु तां अपनी बख्शिश द्वारा बेअंत ते अमित इलाही दातां दी झड़ी सदा लाई रखदे हन। चिम चिम वरसै अमृत तारा मन पीवै सुन शब्द विचारा तू सच्चा दातार नित देवे चढ़े सवाया अणमंग्या दान दीजे दाते तेरी भगत परे भंडारा सतगुर मेरा सदा है दाता जो इच्छा सो फल पाए। प्रीत प्रेम ते प्यार ए अकाल पुरख दा प्रकाश रूप है। उन्हूं असी किवें जान सकते हाँ? प्रीत प्रेम प्यार अकाल पुरख दा प्रकाश रूप है, जिवें धुप सूरज दी प्रकाश रूप है। इसे करके परमेश्वर नूं अत प्रीतम प्रेम पुरख प्रिय आदि लफ्जा नाल बाणी विच संबोधन किया गया है। अत प्रीतम मन मोहना घट सोहना प्राण अधारा राम प्रिय प्रीत प्यारो मोरो। हुण इह गल याद रखन वाली है कि असी जीव परमेश्वर दी अंश हाँ अते साडे विच वी ओही इलाही प्रीत प्रेम प्यार दी चिणग जां किरन प्रविरत है। कहो कबीर ए राम की अंश। हुण प्रेम प्यार दे प्रगटावे जां वरतों द्वारा ही ओदी पूर्णता हुंदी है। सो परमेश्वर ने अपने अथाह प्यार दी पूर्णता ली ए सारी सृष्टि दी रचना कीती। इहदे विच उहने अपने इलाही प्यार दी चिणग रखी कणी रखी, क्यों? ताकि परमेश्वर अपनी अंश जीवां नाल प्यार कर सके ते उहदी अंश अपनी इलाही मां दे इलाही प्यार दा जवाब दे सके रिस्पोंस दे सके। इस तरह इलाही प्रीत प्रेम प्यार दी पूर्णता नूं छोह सकीए। ए इलाही प्यार दी दैवी खिच ही इलाही प्रीत है जिदे नाल कायनात दा जरा जरा एक दूजे वल भी अते उहदे अंश अपनी इलाही मां दे इलाही प्यार दे जवाब वजों परमेश्वर वल भी असी आपस विच एक दूजे वल भी अते परमेश्वर वल भी किसे सूखम अदृष्ट हुकम दी तार नाल खिचींदे जांदे हां। इहदे आसरे ही सारी कायनात जुगां जुगांतरां तों बज्जी होई है, इहदी रवानगी विच ही इह चलदी जा रही है। इसे इलाही खिच दी प्रीत तार नूं ਗੁਰਬਾਣੀ ਵਿੱਚ ਨਾਮ ਜਾਂ ਸ਼ਬਦ ਕਿਹਾ ਗਿਆ ਹੈ। ਇਹਦੀ ਆਪ ਮੁਹਾਰੇ ਸਹਿਜ ਚਾਲ ਨੂੰ ਇਲਾਹੀ ਹੁਕਮ ਕਿਹਾ ਗਿਆ ਹੈ, ਜੋ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਜੀਵਨ ਰੋਂ ਦੇ ਰੂਪ ਵਿੱਚ ਵਰਤ ਰਿਹਾ ਹੈ। ਇਹ ਇਸ ਕਾਇਨਾਤ ਨੂੰ ਕਾਇਮ ਦਾਇਮ ਰੱਖਦਾ ਹੈ। ਇਹ ਪ੍ਰੀਤ ਤਾਰ, ਪ੍ਰੇਮ ਛੋਹ ਜਾਂ ਨਾਮ ਦੀ ਟੁੰਬਣੀ ਹੀ ਗੁਰਪ੍ਰਸਾਦ ਹੈ, ਇਹੀ ਹੋਏ ਮਿਹਰਬਾਨਾ ਹੈ। ਪਰ ਸਾਡਾ ਹੋਮੇ ਵਿਹੜਿਆ ਮਨ ਪਰਮੇਸ਼ਰ ਦੀ ਬਖਸ਼ੀ ਬੁੱਧੀ ਨਾਲ ਉਕਤੀਆਂ ਜੁਕਤੀਆਂ ਸਿਆਣਪਾਂ ਘੋਟ ਕੇ ਆਪਣੇ ਭਾਣੇ ਵਿੱਚ ਵਿਚਰਦਾ ਹੈ, ਨਾਲ ਲਿਖੇ ਹੁਕਮ ਤੋਂ ਬੇਮੁੱਖ ਹੋ ਕੇ ਇਲਾਹੀ ਪ੍ਰੀਤ ਤਾਰ ਤੋਂ ਟੁੱਟ ਜਾਂਦਾ ਹੈ, ਅਤੇ ਨਤੀਜੇ ਵਜੋਂ ਫਿਰ ਇਲਾਹੀ ਮਾਂ ਦੀ ਨਿੱਘੀ ਗੋਦ, ਉਹਦੇ ਪਿਆਰ, ਉਹਦੇ ਸੁੱਖ, ਉਹਦੀਆਂ ਬਖਸ਼ਿਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ। ਉਦਾਹਰਣ ਲਈ, ਜੇਕਰ ਬਿਜਲੀ ਦੀ ਤਾਰ ਵਿੱਚ ਨੁਕਸ ਪੈ ਜਾਵੇ ਤਾਂ ਬਲਬ ਬੁੱਝ ਜਾਂਦਾ ਹੈ, ਸਾਨੂੰ ਹਨੇਰੇ ਵਿੱਚ ਠੋਕਰਾਂ ਖਾਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਜਦੋਂ ਸਾਡੇ ਮਨ ਦੀ ਸੁਰਤ ਦੀ ਤਾਰ ਅੰਤਰ ਆਤਮੇ ਪਰਮੇਸ਼ਰ ਦੇ ਨਾਮ ਤੋਂ, ਉਹਦੇ ਹੁਕਮ ਤੋਂ, ਉਹਦੀ ਜੀਵਨ ਰੋਂ ਤੋਂ ਟੁੱਟ ਜਾਂਦੀ ਹੈ, ਸਾਡੇ ਮਨ ਉੱਤੇ ਵੀ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ। ਅਸੀਂ ਹੋਮੇ ਦੇ ਭਰਮ ਭੁਲੇਖਿਆਂ ਵਿੱਚ ਠੋਕਰਾਂ ਖਾਂਦੇ ਦੁੱਖ ਕਲੇਸ਼ ਭੋਗਦੇ ਹਾਂ। ਸੋ ਜਿਵੇਂ ਸੂਰਜ ਦੀ ਧੁੱਪ ਤੋਂ ਲਾਂਭੇ ਹੋ ਕੇ ਅਸੀਂ ਕਿਸੇ ਭੋਰੇ ਕੁੰਦਰਾ ਵਿੱਚ ਲੁਕ ਜਾਈਏ ਤਾਂ ਧੁੱਪ ਦੀ ਨਿੱਘੀ ਰੋਸ਼ਨੀ ਤੋਂ ਵਾਂਝੇ ਹੋ ਕੇ ਹਨੇਰ ਵਿੱਚ ਦੁੱਖ ਭੋਗਦੇ ਹਾਂ। ਸੋ ਜੇ ਅਸੀਂ ਮੁੜ ਆਪਣੀ ਇਲਾਹੀ ਮਾਤਾ ਦੀ ਨਿੱਘੀ ਗੋਦ ਦਾ ਪਿਆਰ ਮੰਨਣਾ ਚਾਹੁੰਦੇ ਹਾਂ ਤਾਂ ਸਾਨੂੰ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਦੀ ਤਾਰ ਦੁਆਰਾ ਅੰਤਰਾਤਮੇ ਇਲਾਹੀ ਹੁਕਮ, ਨਾਮ, ਜੀਵਨ ਰੋਂ ਨਾਲ ਜੁੜਨਾ ਜ਼ਰੂਰੀ ਹੈ। ਜੇ ਅਸੀਂ ਆਪਣੀ ਇਲਾਹੀ ਮਾਂ ਦੀ ਨਿੱਘੀ ਗੋਦ ਦਾ ਪਿਆਰ ਮੰਨਣਾ ਚਾਹੁੰਦੇ ਹਾਂ ਤਾਂ ਅਸੀਂ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਦੀ ਤਾਰ ਦੁਆਰਾ ਅੰਤਰਾਤਮੇ ਇਲਾਹੀ ਹੁਕਮ, ਨਾਮ ਜਾਂ ਜੀਵਨ ਰੋਂ ਨਾਲ ਜੁੜਨਾ ਸਾਡੇ ਲਈ ਜ਼ਰੂਰੀ ਹੈ। ਜਾਂ ਇਉਂ ਕਹੋ ਕਿ ਭਰਮ ਦੇ ਹਨੇਰੇ ਵਿੱਚੋਂ ਨਿਕਲਣ ਲਈ ਹੋਮੇ ਦੀ ਹਨੇਰ ਕੋਠੜੀ ਵਿੱਚੋਂ ਨਿਕਲ ਕੇ ਨਾਮ ਰੂਪੀ ਸੂਰਜ ਦੀ ਰੋਸ਼ਨੀ ਵਿੱਚ ਸਾਨੂੰ ਆਪਣੇ ਆਪ ਨੂੰ ਪੇਸ਼ ਕਰਨਾ ਪਏਗਾ। ਮਾਇਆ ਵੱਲ ਪਿੱਠ ਕਰਕੇ ਮਨ ਦਾ ਰੁੱਖ ਇਲਾਹੀ ਸੂਰਜ ਅਰਥਾਤ ਅਕਾਲ ਪੁਰਖ ਵੱਲ ਕਰਨਾ ਪਏਗਾ। ਬੇਮੁੱਖ ਹੋਏ ਹੋਏ ਮਨ ਨੂੰ ਗੁਰੂ ਦੀ ਹਜ਼ੂਰੀ ਵਿੱਚ ਸਨਮੁੱਖ ਕਰਨਾ ਹੋਏਗਾ। ਇਸੇ ਨੂੰ ਗੁਰਬਾਣੀ ਵਿੱਚ ਚਰਨ ਸ਼ਰਨ ਜਾਣਾ ਕਿਹਾ ਗਿਆ ਹੈ। ਸ਼ਰਨ ਗਹੀ ਜੈ ਮਾਨ ਲੀ ਜੈ ਕਰੇ ਸੋ ਸੁਖ ਪਾਈਐ। ਹੋਵੇ ਤਾਂ ਸਨਮੁੱਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸੰਭਾਲੇ, ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸੋ ਇਹ ਸਾਡੇ ਵਾਸਤੇ ਯਤਨ ਹੈ। ਅਸੀਂ ਪਲ ਪਲ ਦਿਨ ਸਰਾਤ ਸਾਰੀ ਉਮਰ ਕਿਸੇ ਨਾ ਕਿਸੇ ਕੰਮ ਵਿੱਚ ਤਾਂ ਰੁੱਝੇ ਰਹਿੰਦੇ ਹਾਂ, ਪਰ ਸਾਡਾ ਰੁਝੇਵਾਂ ਯਤਨ ਇਹ ਤ੍ਰੈ ਗੁਣਾਂ ਦੀ ਮਾਇਆ ਦੀ ਗੁਲਾਮੀ ਵਿੱਚ ਹੁੰਦਾ ਹੈ। ਮਾਇਆ ਕਾਰਨ ਸਦ ਹੀ ਝੂਰੇ, ਮਨਮੁੱਖ ਕਬੇ ਨਾ ਉਸਤਤ ਕਰੇ। ਮਾਇਆ ਕਾਰਨ ਕਰੇ ਉਪਾਓ, ਕਬੇ ਨਾ ਘਾਲੇ ਸਿੱਧਾ ਪਾਓ। ਸੋ ਕੋਈ ਵਿਰਲਾ ਹੀ ਪਰਮਾਰਥ ਵਿੱਚ ਰੁਚੀ ਰੱਖਦਾ ਹੈ, ਧਰਮ ਲਈ ਕੋਈ ਇਹੋ ਜਿਹਾ ਯਤਨ ਜਾਂ ਉੱਦਮ ਕਰਦਾ ਹੈ। ਵਿਰਲੇ ਕਈ ਪਾਈਨ ਜਿਨ੍ਹਾਂ ਪਿਆਰੇ ਨੇ, ਵਿਖਿਆ ਕਾ ਸਭ ਧੰਦ ਪਸਾਰ, ਵਿਰਲੇ ਕਿਨੋ ਨਾਮ ਆਧਾਰ। ਗੁਰਮਤ ਚੱਲਦੇ ਵਿਰਲੇ ਬੰਦੇ, ਜੇਕਰ ਧਾਰਮਿਕ ਰੁਚੀ ਵਾਲੇ ਕੋਈ ਉੱਦਮ ਜਾਂ ਯਤਨ ਕਰਦੇ ਵੀ ਹਨ ਤਾਂ ਉਹ ਐਵੇਂ ਉਪਰੇ ਜਾ ਅਧੂਰੇ ਗਲਤ ਫੋਕੇ ਅਤੇ ਕਰਮ ਕਾਂਡ ਬਣ ਕੇ ਰਹਿ ਜਾਂਦੇ ਹਨ। ਅਤੇ ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ। ਕਰਮ ਧਰਮ ਪਖੰਡ ਜੋ ਦਿਸੇ, ਤਿੰਨ ਜਮ ਜਗਾਤੀ ਲੁੱਟੇ। ਹੁਣ ਸਾਡਾ ਫਰਜ਼, ਸਾਡਾ ਯਤਨ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ, ਬੁੱਝਣਾ ਅਤੇ ਇਹਨਾਂ ਨੂੰ ਕਮਾਉਣਾ ਹੈ। ਹੋਏ ਮਿਹਰਬਾਨਾਂ ਜਾਂ ਸਤਿਗੁਰੂ ਦੀ ਬਖਸ਼ਿਸ਼, ਇਹ ਤਾਂ ਸਹਿਜ ਸੁਭਾਏ ਅਵਸ਼ ਹੁੰਦੀ ਆ ਰਹੀ ਹੈ, ਹੁੰਦੀ ਰਹੇਗੀ, ਜਿਵੇਂ ਕਿ ਸੂਰਜ ਤੋਂ ਸੂਰਜ ਦੀ ਧੁੱਪ। ਕਰੋ ਯਤਨ ਦੀ ਕਮਾਈ, ਕਿਵੇਂ ਅਸੀਂ ਕਰ ਸਕਦੇ ਹਾਂ? ਗੁਰਬਾਣੀ ਇਹਦੇ ਲਈ ਸਾਡੀ ਅਗਵਾਈ ਕਰਦੀ ਹੈ, ਪ੍ਰੇਰਨਾ ਦਿੰਦੀ ਹੈ, ਸਹਾਇਤਾ ਕਰਦੀ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ ਸੌ ਦੇਖੇ ਪਤਿਆਏ। ਮਨ ਮੇਰੇ ਮਨ ਹਰ ਹਰ ਨਾਮ ਧਿਆਏ, ਕਰ ਸੰਗਤ ਨਿਤ ਸਾਧ ਕੀ ਗੁਰ ਚਰਣੀ ਚਿਤ ਲਾਏ। ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ। ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰ ਨਾਮ। ਉਦਮ ਕਰੋ ਵਡਭਾਗੀਓ ਸਿਮਰੋ ਹਰ ਹਰ ਰਾਏ, ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਭਰਮ ਜਾਏ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਜਨ ਨਾਨਕ ਕੋ ਗੁਰ ਏ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਕੇਵਲ ਨਾਮ ਜਪੋ ਰੇ ਪ੍ਰਾਣੀ, ਤਬ ਹੀ ਨਿਸ਼ਚੇ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਿਕ ਲਿਖਤਾਂ ਵਿੱਚੋਂ 7 ਨੰਬਰ ਲੇਖ ਕਰੋ ਯਤਨ ਜੇ ਹੋਏ ਮਿਹਰਬਾਨਾਂ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹ ਅਤੇ ਹੋਰ ਅਨੇਕਾਂ ਵਿਸ਼ਿਆਂ ਉੱਤੇ ਗੁਰਮੁਖ ਪਿਆਰਿਆਂ ਦੀਆਂ 132 ਲਿਖਤਾਂ ਪੰਜਾਬੀ ਵਿੱਚ, ਇਹਨਾਂ ਦਾ ਤਰਜਮਾ ਹਿੰਦੀ ਵਿੱਚ ਅਤੇ 5 ਲਿਖਤਾਂ ਇੰਗਲਿਸ਼ ਵਿੱਚ, ਇਹ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।